You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਪੰਜਾਬੀ ਲੇਖਕ ਸਮੀਤ ਸ਼ਮੀ ਨੇ ਸਾਂਝ ਬਣਾਈ ਹੈ। ਬ੍ਰਿਸਬਨ ਸ਼ਹਿਰ ਤੋਂ ਇੱਕ ਹਰਮਨ ਪਿਆਰੀ ਸ਼ਖਸੀਅਤ ਮਨਮੀਤ ਅਲੀ ਸ਼ੇਰ ਨੂੰ ਦੁਨੀਆ ਜਹਾਨ ਤੋਂ ਗਿਆ। ਹੁਣ 4 ਸਾਲ ਹੋ ਗਏ ਨੇ। 28 ਅਕਤੂਬਰ ਇੱਕ ਵਿਅਕਤੀ ਵੱਲੋਂ ਮਨਮੀਤ ਉੱਤੇ ਇੱਕ ਜਲਨਸ਼ੀਲ ਪਦਾਰਥ ਪਾ ਕੇ ਉਹਨੂੰ ਮਾਰ ਦਿੱਤਾ ਗਿਆ ਸੀ। ਇਸ ਗੱਲ ਦਾ ਘਟਨਾ ਦਾ ਭਾਈਚਾਰੇ ਨੇ ਉਸ ਵੇਲੇ ਬੜਾ ਦੁੱਖ ਮਨਾਇਆ ਸੀ ਅਤੇ ਹੁਣ ਇੰਨਾ ਸਮਾਂ ਬੀਤ ਜਾਣ ਪਿੱਛੋਂ ਮਨਮੀਤ ਉੱਤੇ ਇੱਕ ਕਿਤਾਬ ਲਿਖੀ ਗਈ ਹੈ ਜੋ ਜਲਦ ਹੀ ਲੋਕਾਂ ਦੇ ਪੜ੍ਹਨ ਲਈ ਉਪਲਬਧ ਹੋਏਗੀ। ਸਮੀਤ ਸ਼ਮੀ ਇਸ ਵੇਲੇ ਟੈਲੀਫੋਨ ਲਾਈਨ 'ਤੇ ਨੇ। ਹਾਂਜੀ ਸਮੀਤ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਰੇਡੀਓ ਸੁਣ ਰਹੇ ਸਾਰਿਆਂ ਦਾ ਮੇਰਾ ਵੱਲੋਂ ਧੰਨਵਾਦ। ਸਤਿ ਸ਼੍ਰੀ ਅਕਾਲ
ਜੀ। ਥੋੜ੍ਹਾ ਜਿਹਾ ਦੱਸੋਗੇ ਇਸ ਕਿਤਾਬ ਬਾਰੇ, ਕਦੋਂ ਖਿਆਲ ਆਇਆ ਅਤੇ ਕਦ ਤੋਂ ਮਿਹਨਤ ਕਰ ਰਹੇ ਹੋ ਇਸ ਕਿਤਾਬ 'ਤੇ?
ਹਾਂਜੀ, ਇਹ ਕਿਤਾਬ ਦਾ ਖਿਆਲ ਤਾਂ ਬਹੁਤ ਦੇਰ ਦਾ ਚੱਲ ਰਿਹਾ ਸੀਗਾ, ਪਰ ਅਸੀਂ ਇਹ ਚਾਹੁੰਦੇ ਸੀ ਵੀ ਮਨਮੀਤ ਦਾ ਕੋਈ ਦੋਸਤ ਜਾਂ ਕੋਈ ਉਹਦਾ ਰਿਸ਼ਤੇਦਾਰ ਹੀ ਇਹ ਕਿਤਾਬ ਨੂੰ ਹੱਥ ਪਾਵੇ ਤਾਂ ਜ਼ਿਆਦਾ ਚੰਗਾ ਹੈਗਾ। ਇਹਦੇ ਬਾਰੇ ਸਾਡੇ ਨਾਲ ਗੱਲ ਕੀਤੀ ਸੀ ਮਨਮੀਤ ਦੇ ਜੀਜਾ ਜੀ ਹੈ ਭਿੱਖੀ ਤੋਂ, ਰਕੇਸ਼ ਸ਼ਰਮਾ ਜੀ। ਉਹਨਾਂ ਨੇ ਸਾਨੂੰ ਕਿਹਾ ਸੀ ਵੀ ਇਹ ਕਿਤਾਬ ਜਿਹੜੀ ਹੈਗੀ ਹੈ ਤੁਸੀਂ ਕਰੋ, ਮੈਨੂੰ ਅਤੇ ਸਤਪਾਲ ਭਿੱਖੀ ਜਿਹੜੇ ਮੇਰੇ ਨਾਲ ਦੇ ਸੰਪਾਦਕ ਨੇ, ਦੋਨਾਂ ਨੇ ਕਿ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਮਨਮੀਤ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਇਹ ਚਾਹੇ ਵੀ ਕਿਤਾਬ ਕਰੇ ਤਾਂ ਸਾਨੂੰ ਖੁਸ਼ੀ ਹੋਊਗੀ। ਪਰ ਸਮਾਂ ਬੀਤਦਾ ਗਿਆ, ਕਿਸੇ ਨੇ ਇਸ ਕਿਤਾਬ ਬਾਰੇ ਨਹੀਂ ਗੌਰ ਕੀਤਾ ਕਹਿ ਲਓ, ਜਾਂ ਹਰੇਕ ਦੇ ਆਪਣੇ ਰੁਝੇਵੇਂ ਹੁੰਦੇ ਆ। ਪਰ ਉਹਨਾਂ ਨੇ ਫਿਰ ਸਾਡੇ ਨਾਲ ਪਿਛਲੇ ਸਾਲ ਗੱਲ ਕੀਤੀ ਤਾਂ ਅਸੀਂ ਜਨਵਰੀ ਦੇ ਐਂਡ ਦੇ ਵਿੱਚ ਜਾ ਕੇ ਮਨਮੀਤ ਦੀਆਂ ਡਾਇਰੀਆਂ ਜਿਹੜੀਆਂ ਹੈਗੀਆਂ ਇਹ ਮਨਮੀਤ ਦੇ ਘਰੋਂ ਸੰਗਰੂਰ ਉੱਥੋਂ ਲੈ ਆਏ ਸੀਗੇ, ਪਿੰਡ ਅਲੀ ਸ਼ੇਰ ਤੋਂ। ਫਿਰ ਇਹ ਕਹਿ ਲਓ ਵੀ ਜਨਵਰੀ ਤੋਂ ਜਾਂ ਫਰਵਰੀ ਤੋਂ ਹੀ, ਫਰਵਰੀ ਦੇ ਪਹਿਲੇ ਹਫ਼ਤੇ ਤੋਂ ਹੀ ਇਹ ਕੰਮ ਜਿਹੜਾ ਹੈਗਾ ਚੱਲ ਰਿਹਾ ਅਤੇ ਲਗਾਤਾਰ ਉੱਦਣ ਤਾਂ ਲੋਕਡਾਊਨ ਦਾ ਅਸੀਂ ਫਾਇਦਾ ਲਿਆ ਇਹ ਕੰਮ ਪੂਰਾ ਕਰਨ 'ਚ।
ਥੋੜ੍ਹਾ ਜਿਹਾ ਦੱਸੋਗੇ ਇਸ ਕਿਤਾਬ ਦੇ ਕਿੰਨੇ ਸਫ਼ੇ ਨੇ ਅਤੇ ਕੀ ਮਨਮੀਤ ਦੀ ਜੀਵਨ ਯਾਤਰਾ ਬਾਰੇ ਲਿਖਿਆ ਗਿਆ, ਮੁੱਢਲੇ ਜੀਵਨ ਤੋਂ ਲੈ ਕੇ ਉਹਦੇ ਅਖੀਰਲੇ ਸਾਹਾਂ ਤੱਕ, ਜਾਂ ਇਸ ਕਿਤਾਬ 'ਚ ਉਹਦੀ ਸ਼ਖਸੀਅਤ 'ਤੇ ਬਸ ਕੁਛ ਪੱਖ ਉਜਾਗਰ ਕੀਤੇ ਗਏ?
ਇਹ ਕਿਤਾਬ ਤਕਰੀਬਨ 300 ਪੇਜ ਦੇ ਨੇੜੇ ਕਿਤਾਬ ਹੈਗੀ ਹੈ, ਠੀਕ ਹੈ। ਤੇ ਇਸ ਕਿਤਾਬ 'ਚ ਮਤਲਬ ਮਨਮੀਤ ਦੇ ਸ਼ੁਰੂਆਤੀ ਬਚਪਨ ਤੋਂ ਲੈ ਕੇ ਮੌਤ ਹੋਣ ਤੱਕ ਦੇ ਮਤਲਬ ਜੀਵਨ ਨੂੰ ਦਰਸਾਇਆ ਗਿਆ। ਇਹਦੇ ਵਿੱਚ ਅਸੀਂ 28 ਲੇਖਕਾਂ ਦੇ ਲੇਖ ਜਿਹੜੇ ਸਾਡੇ ਤੋਂ ਇਲਾਵਾ ਲਏ ਹੈਗੇ, ਜਿਹੜੇ ਮਨਮੀਤ ਨੂੰ ਜਾਣਦੇ ਸੀ, ਉਹਦੇ ਨਾਲ ਵਿਚਰਦੇ ਸੀ, ਚਾਹੇ ਕੋਈ ਟੈਲੀਫੋਨ ਰਾਹੀਂ ਰੇਡੀਓ ਰਾਹੀਂ ਮਨਮੀਤ ਨੂੰ ਜਾਣਦਾ ਸੀਗਾ, ਬਹੁਤ ਸਾਰੇ ਲੋਕਾਂ ਨੇ ਰੇਡੀਓ ਤੇ ਪ੍ਰੋਗਰਾਮ ਮਨਮੀਤ ਨਾਲ ਸਾਂਝੇ ਕੀਤੇ, ਜਾਂ ਮਤਲਬ ਮਨਮੀਤ ਦੇ ਦੋਸਤ ਸੀਗੇ, ਠੀਕ ਹੈ, ਰਿਸ਼ਤੇਦਾਰ ਸੀ। ਉਹ 28 ਮਤਲਬ ਲੇਖਕ ਹੈਗੇ ਆ ਜਿਹਨਾਂ ਨੇ ਮਨਮੀਤ ਬਾਰੇ ਲਿਖਿਆ ਇਸ ਕਿਤਾਬ 'ਚ। ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਆ ਕਈ ਗੀਤਕਾਰ, ਮਨਮੀਤ ਦੇ ਤੁਰ ਜਾਣ ਤੋਂ ਬਾਅਦ ਕਹਿ ਲਓ ਬਹੁਤ ਸਾਰੇ ਲੋਕਾਂ ਨੇ ਉਹਦੇ ਬਾਰੇ ਗੀਤ ਜਾਂ ਕਵਿਤਾਵਾਂ ਲਿਖੀਆਂ, ਉਹ ਅਸੀਂ ਤਕਰੀਬਨ 15-20 ਦੇ 15 ਦੇ ਨੇੜੇ ਉਹ ਸ਼ਾਮਿਲ ਕੀਤੀਆਂ ਹੈਗੀਆਂ।
ਕਿਤਾਬ ਦੇ ਵੱਖੋ ਵੱਖਰੇ ਲੇਖ ਜਿਨ੍ਹਾਂ ਨੇ ਲਿਖੇ ਨੇ, ਉਹਨਾਂ 'ਚੋਂ ਕੋਈ ਖਾਸ ਨਾਂ ਦੱਸਣੇ ਚਾਹੋਗੇ? ਵੈਸੇ ਤਾਂ ਮੈਂ ਸਮਝਦਾ ਕਿ ਮੁਸ਼ਕਲ ਕੰਮ ਹੋਊਗਾ ਕਿਉਂਕਿ ਬਹੁਤ ਸਾਰੇ ਲੋਕ ਨੇ, ਪਰ ਕੋਈ ਖਾਸ ਨਾਂ?
ਹਾਂ, ਮੈਂ ਦੱਸਦਾ, ਜਿਵੇਂ ਡਾਕਟਰ ਸੁਰਜੀਤ ਪਾਤਰ ਜੀ ਨੇ, ਮਕਬੂਲ ਸ਼ਾਇਰ ਆਪਣੇ, ਉਹਨਾਂ ਨੇ ਲਿਖਿਆ ਕਿਉਂਕਿ ਉਹ ਇੱਥੇ ਬ੍ਰਿਸਬੇਨ ਆ ਕੇ ਗਏ ਸੀ, ਮਨਮੀਤ ਨੂੰ ਮਿਲ ਕੇ ਗਏ ਸੀ ਉਹ, ਉਹਨਾਂ ਨੇ ਲਿਖਿਆ। ਡਾਕਟਰ ਧਰਮਿੰਦਰ ਸਿੰਘ ਉੱਬਾ ਖਾਲਸਾ ਕਾਲਜ ਦੇ ਪ੍ਰਿੰਸੀਪਲ ਹੈ, ਜਿੱਥੇ ਮਨਮੀਤ ਪੜ੍ਹਿਆ, BA ਕੀਤੀ ਮਨਮੀਤ ਨੇ, ਗ੍ਰੈਜੂਏਸ਼ਨ ਕੀਤੀ, ਉਹਨਾਂ ਨੇ ਮਨਮੀਤ ਬਾਰੇ ਲਿਖਿਆ, ਠੀਕ ਹੈ। ਤੁਹਾਡੇ ਆਸਟ੍ਰੇਲੀਆ ਤੋਂ ਸੁਰਿੰਦਰਪਾਲ ਸਿੰਘ ਖੁਰਦ ਨੇ, ਉਹਨਾਂ ਨੇ ਲਿਖਿਆ, ਠੀਕ ਹੈ। ਮਿੰਟੂ ਬਰਾੜ ਜੀ ਨੇ, ਉਹਨਾਂ ਨੇ ਲਿਖਿਆ। ਨਰਿੰਦਰ ਘੁਗਿਆਨ ਵੀ ਬਹੁਤ ਚਰਚਿਤ ਸ਼ਾਇਰ ਹੈ, ਆਪਣਾ ਲੇਖਕ ਹੈ, ਉਹਨਾਂ ਨੇ ਲਿਖਿਆ। ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਵੀ ਦਵਿੰਦਰ ਕੌਰ ਹੈ, ਉਹਨਾਂ ਨੇ ਲਿਖਿਆ। ਨਿਊਜ਼ੀਲੈਂਡ ਤੋਂ ਤਰਨਦੀਪ ਬਿਲਾਸਪੁਰ ਪੱਤਰਕਾਰ ਹੈ, ਉਹਨਾਂ ਨੇ ਲਿਖਿਆ। ਰਿਸ਼ੀ ਗੁਲਾਟੀ ਹੈ ਐਡੀਲੇਡ ਤੋਂ, ਉਹਨਾਂ ਨੇ ਲਿਖਿਆ। ਇਸ ਤਰ੍ਹਾਂ ਕਰਦੇ ਵਰਿੰਦਰ ਅਲੀ ਸ਼ੇਰ, ਸਰਬਜੀਤ ਸੋਹੀ, ਬਹੁਤ ਨਾਮਾਂ ਦੀ ਲੰਬੀ ਲਿਸਟ ਹੈਗੀ ਤੇ ਇਹਨਾਂ ਨੇ ਲਿਖਿਆ ਹੈਗਾ ਮਨਮੀਤ ਬਾਰੇ। ਭਾਵਕ ਲੇਖ ਵੀ ਹੈ ਤੇ ਕਾਫੀ ਮਤਲਬ ਹੌਸਲਾ ਨੂੰ ਵਧਾਉਣ ਵਾਲੇ ਲੇਖ ਵੀ ਹੈਗੇ ਇਹਦੇ।
ਤੇ ਤੁਸੀਂ ਇਸ ਕਿਤਾਬ ਦੀ ਫਿਰ ਸੰਪਾਦਨਾ ਕੀਤੀ ਜਾਂ ਤੁਸੀਂ ਆਪਣੇ ਕੁਛ ਲੇਖ ਵੀ ਇਹਦੇ ਵਿੱਚ ਸ਼ਾਮਿਲ ਕੀਤੇ ਨੇ?
ਹਾਂਜੀ, ਸਾਡੇ ਸੰਪਾਦਕੀ ਹੈਗੀ ਹੈ ਮੇਰੀ ਤੇ ਡਾਕਟਰ ਸਤਪਾਲ ਭਿੱਖੀ ਦੀ, ਤੇ ਸਾਡੇ 2 ਲੇਖ ਵੀ ਹੈਗੇ ਹੈ। ਇੱਕ ਲੇਖ ਮਨਮੀਤ ਦੀ ਸਾਰੀ ਜਿਹੜਾ ਸਾਹਿਤਕ ਜੀਵਨ ਸੀ ਉਹਦੇ ਬਾਰੇ ਹੈ, ਮਨਮੀਤ ਦੀ ਸਾਹਿਤ ਸਿਰਜਣਾ ਦੇ ਕਹਿ ਲਓ, ਠੀਕ ਹੈ। ਦੂਸਰਾ ਜਿਹੜਾ ਸਾਡਾ ਲੇਖ ਹੈਗਾ ਮਨਮੀਤ ਦੇ ਜਿਹੜੇ ਖੱਤ ਸੀ, ਜਿਹੜੇ ਇਹਦੇ ਦੋਸਤਾਂ ਨੇ ਖੱਤ ਲਿਖੇ ਸੀ ਮਨਮੀਤ ਨੂੰ, ਉਹਨਾਂ 'ਚ ਮਨਮੀਤ ਕਿਵੇਂ ਦਾ ਦਿਸਦਾ ਸੀ ਸਾਨੂੰ, ਉਹ ਉਹਦੇ ਬਾਰੇ ਇੱਕ ਲੇਖ ਹੈਗਾ
ਜੀ। ਤੇ ਥੋੜ੍ਹਾ ਜਿਹਾ ਉਹ ਜਿਹੜੇ ਸਰੋਤੇ ਸਾਡੇ ਮਨਮੀਤ ਬਾਰੇ ਉਹਨਾਂ ਚੰਗੀ ਤਰ੍ਹਾਂ ਨਹੀਂ ਜਾਣਦੇ, ਛੋਟਾ ਜਿਹਾ ਇੱਕ ਪਹਿਰਾ ਮਾਤਰ, ਇੱਕ ਵਾਨਗੀ ਮਾਤਰ, ਇੱਕ ਅੱਧੇ ਮਿੰਟ ਦਾ ਉਹਦੀ ਜੀਵਨ 'ਤੇ ਝਾਤ ਪਾਉਂਦੀ ਗੱਲ ਮੁੱਢਲਾ ਜੀਵਨ, ਆਸਟ੍ਰੇਲੀਅਨ ਜੀਵਨ ਉਹਦੇ ਬਾਰੇ ਜੇ ਦੱਸਣਾ ਹੋਵੇ ਤਾਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਵੇਲੇ?
ਮੈਂ ਕਹਾਂਗਾ ਵੀ ਮਨਮੀਤ ਕੋਈ ਸਧਾਰਨ ਮੁੰਡਾ ਨਹੀਂ ਸੀਗਾ ਵੀ ਇੱਥੇ ਆ ਕੇ ਉਹ ਡਾਲਰ ਕਮਾਉਣ ਹੀ ਆਇਆ ਸੀ, ਕਹਿ ਲਓ ਇਸ ਤਰ੍ਹਾਂ ਨਹੀਂ ਕਹਿ ਸਕਦੇ। ਉਹ ਮਨਮੀਤ ਇੱਕ ਸ਼ਖਸੀਅਤ, ਬਹੁਤ ਵੱਡੀ ਸ਼ਖਸੀਅਤ ਸੀਗੀ। ਉਹਦੇ ਅੰਦਰ ਜਜ਼ਬਾ ਸੀ, ਉਹਦੇ ਅੰਦਰ ਚਿੰਤਨ ਸੀ, ਸਹਿਜ ਸੀ ਉਹਦੇ 'ਚ। ਉਹਦੀ ਸਿਰਜਣਾ ਬਹੁਤ ਹੀ ਮਹੱਤਵਪੂਰਨ ਸੀਗੀ। ਜੇ ਉਹਦੀਆਂ ਸਾਹਿਤਕ ਲਿਖਤਾਂ ਨੂੰ ਪੜ੍ਹਦੇ ਹਾਂ, ਮੈਂ ਇੱਕ ਲਿਖਤੀ ਤੁਹਾਡੇ ਨਾਲ ਸਾਂਝੀ ਕਰ ਲੈਂਦਾ ਅਤੇ ਉਹਦੇ ਤੋਂ ਆਪਾਂ ਨੂੰ ਜਿਹੜਾ ਹੈਗਾ ਉਹਦੇ ਮਨਮੀਤ ਬਾਰੇ ਪਤਾ ਲੱਗ ਜੂਗਾ ਵੀ ਕਿਸ ਤਰ੍ਹਾਂ ਦਾ ਉਹ ਸਮਾਜ ਚਾਹੁੰਦਾ ਸੀ ਜਾਂ ਕਿਸ ਤਰ੍ਹਾਂ ਦੀ ਉਹ ਗੱਲ ਕਰਦਾ ਸੀ। ਉਹ ਕਹਿੰਦਾ, ਲਿਆ ਹੈ ਫੈਸਲਾ ਮੈਂ ਕਿਸੇ ਮਜ਼ਲੂਮ ਨਾਲ ਖੜਨ ਦਾ, ਬੇਸਹਾਰੇ ਦਾ ਸਹਾਰਾ ਬਣਨ ਦਾ, ਕਬਜ਼ਾ ਕਰਕੇ ਬੈਠੇ ਕਿਸੇ ਗੋਰੇ ਨਾਲ ਲੜਨ ਦਾ, ਦਾਜ ਦੇ ਲਈ ਮਰ ਰਹੀ ਕਿਸੇ ਅਬਲਾ ਲਈ ਸੰਘਰਸ਼ ਕਰਨ ਦਾ, ਡਿੱਗੇ ਕਿਸੇ ਮੁਕੱਦਰ ਨੂੰ ਅਸਮਾਨ ਉੱਤੇ ਜੜਨ ਦਾ, ਲਿਆ ਹੈ ਫੈਸਲਾ ਮੈਂ, ਲਿਆ ਹੈ ਫੈਸਲਾ। ਮਤਲਬ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਉਹ। ਇੱਥੇ ਮਨਮੀਤ ਆਸਟ੍ਰੇਲੀਆ 'ਚ ਜਦੋਂ ਆਇਆ, ਠੀਕ ਹੈ, ਪੜ੍ਹਨ ਆਇਆ ਸੀ, ਪੜ੍ਹ ਕੇ ਮਤਲਬ ਹਰੇਕ ਦਾ ਸੁਪਨਾ ਸੀ ਵੀ ਇੱਥੇ ਪੱਕਾ ਹੋ ਜੇ। ਜਦੋਂ ਉਹਨੂੰ ਪੀ ਆਰ ਮਿਲਦੀ ਹੈ ਬਹੁਤ ਖੁਸ਼ ਹੋਇਆ ਉਹ, ਅਤੇ ਇਸ ਦੇ ਨਾਲ ਹੀ ਉਹਦਾ ਲਿਖਣ ਪੜ੍ਹਨ ਦਾ ਕੰਮ ਚੱਲਦਾ ਰਿਹਾ। ਹੁਣ ਥੀਏਟਰ ਵੀ ਕਰਦਾ ਸੀ, ਲਘੂ ਫਿਲਮਾਂ ਵੀ ਉਹਨੇ ਤਿਆਰ ਕੀਤੀਆਂ, ਠੀਕ ਹੈ, ਮਤਲਬ ਮਿੰਨੀ ਕਹਾਣੀਆਂ ਵੀ ਲਿਖੀਆਂ, ਲੇਖ ਵੀ ਲਿਖੇ, ਠੀਕ ਹੈ, ਹੋਰ ਕੀ ਆਪਾਂ ਕਹਿ ਸਕਦੇ ਹਾਂ, ਵੱਡੀਆਂ ਕਹਾਣੀਆਂ ਵੀ ਲਿਖੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਅਸੀਂ ਸ਼ਾਮਿਲ ਕੀਤੀਆਂ ਗਈਆਂ। ਮਨਮੀਤ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇੱਕ ਇੱਕ ਰਚਨਾ ਇਸ ਕਿਤਾਬ 'ਚ ਸ਼ਾਮਿਲ ਕੀਤੀ ਜਾਵੇ, ਅਤੇ ਉਹ ਅਸੀਂ ਕੀਤੀ ਹੈ। ਅਤੇ ਬਹੁਤ ਸਾਰੀਆਂ ਰਚਨਾਵਾਂ ਸੀ ਜਿਹੜੀਆਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਜਦੋਂ ਉਹਦੀ ਮਤਲਬ ਮੌਤ ਹੋਈ ਹੈ ਉਹਦਾ ਬੈਗ ਉਹਦੇ ਕੋਲ ਹੀ ਹੁੰਦਾ ਸੀ, ਅਤੇ ਉਹ ਉਸੇ ਉਹਨਾਂ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਸੀ ਉਹਦੇ ਵਿੱਚ ਜਲ ਗਈਆਂ, ਉਹ ਸਾਡੇ ਤੱਕ ਨਹੀਂ ਪਹੁੰਚਦੀਆਂ ਹੋ ਸਕੀਆਂ। ਉਹ ਮੈਨੂੰ ਲੱਗਦਾ ਹੈ ਹੋ ਸਕਦਾ ਕਿਤੇ ਯੂਟਿਊਬ 'ਤੇ ਜਾਂ ਹੋਰ 'ਤੇ ਪਈਆਂ ਹੋਣ ਜਿਹੜੀਆਂ ਉਹਨੇ ਗਾਈਆਂ ਜਾਂ ਸੁਣਾਈਆਂ, ਪਰ ਬਹੁਤੀਆਂ ਸਾਨੂੰ ਮਿਲੀਆਂ ਨਹੀਂ ਹੈਗੀਆਂ। ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ। ਤਕਰੀਬਨ ਇਹ 150 ਪੇਜ ਹੈਗਾ ਜਿਹੜਾ ਮਨਮੀਤ ਦੇ ਮਤਲਬ ਉਹਦੀਆਂ ਆਪਦੀਆਂ ਰਚਨਾਵਾਂ ਹੈਗੀਆਂ 150 ਪੇਜ ਦੀਆਂ ਇਸ ਕਿਤਾਬ 'ਚ। ਤਾਂ ਮੈਂ ਗੱਲ ਕਰ ਰਿਹਾ ਸੀ ਮਨਮੀਤ ਕੋਈ ਸਧਾਰਨ ਨਹੀਂ ਸੀ, ਅਤੇ ਉਹ ਸਮਾਜ ਨੂੰ ਕਿਵੇਂ ਦੇਖ ਕਿਸ ਨਜ਼ਰੀਏ ਨਾਲ ਦੇਖਦਾ, ਅਗਾਂਹ ਵਧੂ ਮਤਲਬ ਦੇਖਦਾ, ਉਹ ਆਪਣੇ ਜਿਵੇਂ ਆਸਟ੍ਰੇਲੀਆ ਹੈਗਾ ਇੰਡੀਆ ਨੂੰ ਵੀ ਇਹ ਸੋਚਦਾ ਵੀ ਇੰਡੀਆ ਵੀ ਆਸਟ੍ਰੇਲੀਆ ਵਰਗਾ ਬਣ ਜੇ। ਇੱਕ ਉਹਦੇ ਲੇਖ 'ਚ ਇਹ ਗੱਲ ਕਰਦਾ ਹੈਗਾ, ਮਤਲਬ ਉਹ ਸਮਾਜ ਨੂੰ ਬਿਹਤਰ ਬਣਾਉਣ ਦਾ ਇੱਕ ਸੋਚਦਾ ਸੀ ਇਸ ਚੀਜ਼ ਨੂੰ ਵੀ ਸਮਾਜ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ, ਕਿਵੇਂ ਇਸ ਨੂੰ ਜਿਹੜੇ ਆ ਅਮੀਰੀ ਗਰੀਬੀ ਦਾ ਪਾੜਾ ਜਿਹੜਾ ਹੈਗਾ ਕਿਵੇਂ ਖਤਮ ਕੀਤਾ ਜਾ ਸਕਦਾ, ਇਸ ਬਾਰੇ ਉਹ ਚਿੰਤਕ ਸੀਗਾ।
ਥੋੜ੍ਹਾ ਜਿਹਾ ਦੱਸੋਗੇ ਇਹ ਕਿਤਾਬ ਕਦ ਲੋਕ ਅਰਪਣ ਕੀਤੀ ਜਾਣੀ ਆ ਤੇ ਉਹਦੇ ਲਈ ਕੀ ਕੋਈ ਖਾਸ ਸਮਾਗਮ ਉਲੀਕਿਆ ਗਿਆ?
ਇਹ ਕਿਤਾਬ ਜਿਹੜੀ ਹੈ 28 ਅਕਤੂਬਰ ਨੂੰ ਪੂਰੀ ਦੁਨੀਆਂ ਦੇ ਵਿੱਚ ਮਤਲਬ ਕਹਿ ਲਓ ਰਿਲੀਜ਼ ਕਰਨੀ ਹੈ। ਇਹਦੇ ਲਈ ਅਲੱਗ ਅਲੱਗ ਦੇਸ਼ਾਂ 'ਚ ਇਹ ਕਿਤਾਬ ਜਿਹੜੀ ਹੈ ਪਹੁੰਚਦੀ ਹੋ ਗਈ ਹੈ, ਤੇ 28 ਤਰੀਕ ਨੂੰ ਇਹ ਇੱਥੇ ਜਿਹੜਾ ਮਨਮੀਤ ਦਾ ਪਾਰਕ ਬਣਾਇਆ ਮਨਮੀਤ ਪੈਰਾਡਾਈਜ਼ ਬ੍ਰਿਸਬੇਨ 'ਚ ਉੱਥੇ ਰਿਲੀਜ਼ ਕਰਨੀ ਹੈ। ਪੰਜਾਬ 'ਚ ਇੱਕ ਜਿਹੜੀ ਕਿਤਾਬ ਹੈ ਸੰਗਰੂਰ 'ਚ ਅਸੀਂ ਰਿਲੀਜ਼ ਕਰ ਰਹੇ ਹਾਂ 28 ਤਰੀਕ ਨੂੰ, ਕਿਉਂਕਿ 28 ਤਰੀਕ ਦਾ ਦਿਨ ਮਹੱਤਵਪੂਰਨ ਹੈ। ਉਸਦੀ ਉਸ ਦਿਨੀ ਉਹ ਘਟਨਾ ਵਾਪਰੀ ਸੀਗੀ, ਇੱਕ ਜਲਨਸ਼ੀਲ ਪਦਾਰਥ ਪਾ ਕੇ ਜਿੱਥੋਂ ਜਿਵੇਂ ਤੁਸੀਂ ਦੱਸਿਆ ਵੀ ਉਹਨੂੰ ਮਾਰ ਦਿੱਤਾ ਗਿਆ ਸੀ, ਤਾਂ ਇਸ ਕਰਕੇ ਅਸੀਂ ਸੋਚਿਆ ਸੀ ਵੀ ਮਨਮੀਤ ਦੇ ਉਸੇ ਦਿਨ 'ਤੇ ਇਸ ਕਿਤਾਬ ਨੂੰ ਅਸੀਂ ਰਿਲੀਜ਼ ਕਰੀਏ।
ਕੋਈ ਨਾਮਵਰ ਸ਼ਖਸੀਅਤਾਂ, ਕੋਈ ਖਾਸ ਲੋਕ ਜਿਹੜੇ ਉਸ ਦਿਨ ਉੱਥੇ ਮੌਜੂਦ ਹੋਣਗੇ?
ਹਾਂ, ਪੰਜਾਬ ਦੀ ਜੇ ਮੈਂ ਗੱਲ ਕਰਾਂ ਸੁਰਜੀਤ ਪਾਤਰ ਜੀ ਆਉਣਗੇ, ਕੰਵਰ ਗਰੇਵਾਲ ਸਿੰਗਰ ਹੈਗੇ ਆ ਮਨਮੀਤ ਦੇ ਕਾਫੀ ਨੇੜੇ ਵੀ ਸੀ, ਉਹ ਆਉਣਗੇ, ਠੀਕ ਹੈ। ਰਮਨਦੀਪ ਸੋਢੀ ਮੀਡੀਆ ਦੇ ਹੈਗੇ ਆ ਉੱਥੇ ਜਗਬਾਣੀ ਤੋਂ, ਉਹ ਆ ਰਹੇ ਨੇ, ਤੇ ਮੈਂ ਤੇ ਸਤਪਾਲ ਭੀਖੀ ਉਹਨਾਂ ਨੇ ਜਾਣਾ ਹੈਗਾ। ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ ਇਹ ਕਿਤਾਬ ਜਿਹੜੀ ਹੈਗੀ ਰਿਲੀਜ਼ ਕਰਨੀ ਹੈ, ਕਿਉਂਕਿ ਅਸੀਂ ਜ਼ਿਆਦਾ ਇਕੱਠ ਵੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇੱਥੇ ਅਜੇ ਸੋਸ਼ਲ ਡਿਸਟੈਂਸਿੰਗ ਰੱਖੀ ਜਾ ਰਹੀ ਹੈ
ਜੀ। ਬਹੁਤ ਬਹੁਤ ਮਿਹਰਬਾਨੀ ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅੱਜ ਸਮਾਂ ਦੇਣ ਲਈ ਧੰਨਵਾਦ।
ਸ਼ੁਕਰੀਆ ਜੀ, ਸ਼ੁਕਰੀਆ।
ਸੋ ਦੋਸਤੋ, ਇਹ ਸੀ ਸੁਮੀਤ ਸ਼ਮੀ, ਜਿਨ੍ਹਾਂ ਨੇ ਕਿਤਾਬ ਦੀ ਸੰਪਾਦਨਾ ਕੀਤੀ ਆ, ਲੇਖ ਵੀ ਲਿਖੇ ਨੇ ਮਨਮੀਤ ਅਲੀ ਸ਼ੇਰ ਨਾਲ ਸੰਬੰਧਿਤ। ਅਤੇ ਹੁਣ ਮਨਮੀਤ ਦੀ ਆਵਾਜ਼ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੋ ਉਹਨੇ ਆਸਟ੍ਰੇਲੀਆ ਰਹਿੰਦਿਆਂ ਹੋਇਆਂ ਇੱਕ ਸਥਾਨਕ ਮੇਲੇ ਦੌਰਾਨ ਗਾਇਆ ਸੀ। ਵਾਗੇ ਦੀ ਇਹ ਸਰਹੱਦੇ ਤੈਨੂੰ ਤੱਤੀ ਵਾਰ ਨਾ ਲੱਗੇ। ਉਹ ਭਾਰਤ ਅਤੇ ਪਾਕਿਸਤਾਨ ਵਿਚਲੀ ਮਿੱਤਰਤਾ ਦਾ ਵੀ ਮਦਈ ਰਿਹਾ, ਅਤੇ ਬਾਕੀ ਉਹਦੀ ਸ਼ਖਸੀਅਤ ਨਾਲ ਜੁੜੇ ਕਾਫੀ ਸਾਰੇ ਨੁਕਤੇ ਸ਼ਮੀ ਹੁਣਾਂ ਨੇ ਹੁਣੇ ਹੁਣੇ ਤੁਹਾਡੇ ਨਾਲ ਸਾਂਝੇ ਕੀਤੇ ਨੇ।
ਨੀ ਵਾਗੇ ਦੀ ਏ ਸਰਹੱਦੇ ਤੈਨੂੰ ਤੱਤੀ ਵਾਰ ਨਾ ਲੱਗੇ, ਓ ਨੀ ਵਾਗੇ ਦੀ ਏ ਸਰਹੱਦ ਤੈਨੂੰ ਤਤੀ ਵਾਣਾ ਲੱਗੇ ਲੱਗਣ ਫੁੱਲ ਗੁਲਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਅੜੀਏ ਪੁੱਤ ਪੰਜਾਬ ਦੇ ਤੇਰੇ ਦੋਵੇਂ ਪਾਸੇ ਵਸਦੇ ਅੜੀਏ ਪੁੱਤ ਪੰਜਾਬ ਦੇ ਨੀ ਵਾਗੇ ਦੀ ਏ ਸਰਹੱਦ ਤੈਨੂੰ ਤਤੀ ਵਾਣਾ ਲੱਗੇ ਹੁੰਦੀ ਬੜੀ ਖਰਾਬੀ ਆ ਨੀ ਬਾਬੂ ਇੱਧਰ ਡਿੱਗੇ ਜਾ ਉੱਧਰ ਮਰਦੇ ਤਾਂ ਪੰਜਾਬੀ ਆ ਨੀ ਬਾਬੂ ਇੱਧਰ ਡਿੱਗੇ ਜਾ ਉੱਧਰ ਮਰਦੇ ਤਾਂ ਪੰਜਾਬੀ ਆ ਨੀ ਵਾਗੇ ਦੀ ਏ ਸਰਹੱਦ ਤੈਨੂੰ ਤਤੀ ਵਾਣਾ ਲੱਗੇ ਸੱਚੀ ਗੱਲ ਸੁਣਾਵਾਂ ਮੈਂ ਲੜਾਈ ਇੱਧਰ ਲੱਗੇ ਜਾ ਉੱਧਰ ਪਿੱਛੋਂ ਰੋਂਦੀਆਂ ਮਾਵਾਂ ਨੇ ਲੜਾਈ ਇੱਧਰ ਲੱਗੇ ਜਾ ਉੱਧਰ ਪਿੱਛੋਂ ਰੋਂਦੀਆਂ ਮਾਵਾਂ ਨੇ ਨੀ ਵਾਗੇ ਦੀ ਏ ਸਰਹੱਦ ਤੈਨੂੰ ਤਤੀ ਵਾਣਾ ਲੱਗੇ ਜਿਉਂਦੇ ਜੀ ਤੂੰ ਮਾਰ ਦਿੱਤੇ ਤੇਰੇ ਭਾਈਆਂ ਵਰਗੇ ਵਸਦੇ ਪਿੰਡ ਨੀ ਤੂੰ ਉਜਾੜ ਦਿੱਤੇ ਤੇਰੇ ਭਾਈਆਂ ਵਰਗੇ ਵਸਦੇ ਪਿੰਡ ਨੀ ਤੂੰ ਉਜਾੜ ਦਿੱਤੇ ਤੇਰੇ ਭਾਈਆਂ ਵਰਗੇ ਵਸਦੇ ਪਿੰਡ ਨੀ ਤੂੰ ਉਜਾੜ ਦਿੱਤੇ
You with SBS Radio